ਹਰੀ ਪਰਮਾਤਮਾ ਦਾ ਨਾਮ ਸੰਚਨਾ ਇਕੱਠਾ ਕਰਨਾ ਤੇ ਜਿਨ੍ਹਾਂ ਨੇ ਜਿਨੀ ਗੁਰਮੁਖ ਨਾਮ ਧਿਆਇਆ ਤਿਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ। ਨਾਮ ਇੰਨੇ ਕੰਮ ਕਰਦਾ ਜਿਨੀ ਗੁਰਮੁਖ ਨਾਮ ਧਿਆਇਆ ਤਿਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜੀਵਨ ਦੇ ਅੰਦਰ ਵਿਘਨ ਨਹੀਂ ਆਉਂਦਾ ਤੇ ਜਿਨ੍ਹਾਂ ਨੇ ਨਾਮ ਜਪ ਕੇ ਸਤਿਗੁਰ ਪੁਰਖ ਪਰਮਾਤਮਾ ਨੂੰ ਮਨਾ ਲਿਆ, ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ। ਜਿਨ੍ਹਾਂ ਨੇ ਨਾਮ ਜਪ ਕੇ ਸਤਿਗੁਰ ਪੁਰਖ ਨੂੰ ਮਨਾਇਆ, ਮਨਾਉਣਾ ਪੈਂਦਾ ਤੇ ਮਨਾਉਣਾ ਕਿਸ ਤਰ੍ਹਾਂ ਪੈਂਦਾ? ਸ਼ੁਭ ਗੁਣਾਂ ਦੇ ਨਾਲ, ਚੰਗੇ ਗੁਣਾਂ ਦੇ ਨਾਲ ਪਰਮਾਤਮਾ ਦੀ ਭਗਤੀ ਕਰਕੇ ਰੱਬ ਨੂੰ ਮਨਾਇਆ ਜਾਂਦਾ। ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ। ਜਿਨੀ ਸਤਿਗੁਰ ਪਿਆਰਾ ਸੇਵਿਆ, ਜਿਨ੍ਹਾਂ ਨੇ ਪਿਆਰੇ ਸਤਿਗੁਰ ਨੂੰ ਸੇਵਿਆ ਪੂਜਿਆ, ਗਰੀਬ ਨਵਾਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਸਾ ਜੀ ਦੀ ਵਾਰ ਦਾ 23ਵਾਂ ਸੰਤ ਹੈ। ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ, ਜਿਨੀ ਸਤਿਗੁਰ ਪਿਆਰਾ ਸੇਵਿਆ ਤਿਨਾਂ ਫਿਰ ਵਿਘਨ ਨਾ ਹੋਈ। ਜਿਨ ਨਾਨਕ ਸਤਿਗੁਰ ਪੂਜਿਆ ਤਿਨਾਂ ਮਿਲਿਆ ਹਰ ਸੋਈ। ਹਰੀ ਪਰਮਾਤਮਾ ਮਿਲ ਜਾਂਦਾ ਨਾਮ ਦੀ ਬਖਸ਼ਿਸ਼ ਦੇ ਨਾਲ, ਨਾਮ ਦੀ ਕਮਾਈ ਦੇ ਨਾਲ ਉਹ ਮਿਲ ਜਾਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਆਪਣਾ ਪਾਵਨ ਸਵਈਆ ਸਵਈਏ ਮਹੱਲੇ ਚੌਥੇ ਕੇ ਦਾ ਸ਼ਬਦ ਹੈ, ਆਪ ਜੀ ਪਹੁੰਚੋ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਪਰਮ ਪਦਵੀ ਹਾਸਲ ਕੀਤੀ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ। ਤਾਤੇ ਗਹੁਗਰ ਤਾਤੇ ਗਹੁਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਹਾਰ ਕੋ ਨਾਸ। ਕਬ ਕੀਰਤ ਸੰਤ ਚਰਨ ਮੂੜ ਜੋ ਲਾਗੇ, ਤਿੰਨ ਜਨਮ ਮਰਨ ਨਹੀਂ ਜਮ ਕੋ ਤਰਾਸ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰੂ ਰਾਮਦਾਸ। ਸਵਈਏ ਮਹੱਲੇ ਚੌਥੇ ਕੇ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸਵਈਆ ਕਹਿੰਦੇ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ। ਜੀਵਨ ਸ਼ਬਦ ਦੀ ਕਮਾਈ ਦਾ, ਜੀਵਨ ਨਾਮ ਦੀ ਕਮਾਈ ਦਾ ਹੈ। ਧਨ ਦੌਲਤ ਦੀ ਕਮਾਈ ਤਾਂ ਹੈ, ਦੁਨੀਆਂ ਦੇ ਅੰਦਰ ਕਮਾਈ ਕਰਦੇ ਹਾਂ, ਇੱਕ ਤੋਂ ਅਨੇਕ ਘਰ ਬਣਦੇ ਨੇ, ਇੱਕ ਤੋਂ ਅਨੇਕ ਬਿਜ਼ਨਸ ਦੇ ਅੰਦਰ ਅਗਾਂਹ ਵਧਨੇ ਆ, ਡਿਗਰੀਆਂ ਹਾਸਿਲ ਕਰਦੇ ਹਾਂ। ਮਨੁੱਖਤਾ ਦਾ ਚੱਲਣ ਦਾ ਪੰਧ ਜਿਹੜਾ ਹੈ ਸਾਡੇ ਵਾਸਤੇ ਸੌਖਾ ਹੋ ਜਾਂਦਾ। ਸੰਸਾਰ ਦੀ ਜ਼ਿੰਦਗੀ ਜਿਉਣੀ ਸਾਡੇ ਵਾਸਤੇ ਸੌਖੀ ਹੋ ਜਾਂਦੀ ਕੇਵਲ ਧਨ ਨਾਲ, ਨਾਮ ਦੇ ਨਾਲ ਸੰਸਾਰ ਦਾ ਪਿੰਡਾ ਤੈਅ ਕਰਨਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇੱਥੇ ਬ੍ਰਹਮ ਦੀ ਬਾਤ ਕਹੀ ਹੈ, ਜਿਸ ਮਾਰਗ ਉੱਤੇ ਆਪਾਂ ਜਾ ਰਹੇ ਹਾਂ ਉਸ ਮਾਰਗ ਦੀ ਗੱਲ ਕੀਤੀ ਹੈ। ਦੁਨੀਆਂ ਦੇ ਕਮਾਈ ਧੰਦੇ ਤਾਂ ਹਰ ਇੱਕ ਕਰਦਾ ਮਨੁੱਖ, ਕੇਵਲ ਤਾਂ ਕੇਵਲ ਸ਼ਬਦ ਦੀ ਕਮਾਈ ਕਰਨ ਵਾਲੇ ਮਹਾਂਪੁਰਖਾਂ ਦੀ ਬਾਤ ਇੱਥੇ ਕਹੀ ਹੈ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਇਹਨਾਂ ਨੇ ਪਰਮ ਪਦਵੀ ਹਾਸਲ ਕਰ ਲਈ। ਸੇਵਾ ਕਰਤ ਨਾ ਛੋਡਿਓ ਪਾਸ, ਸੇਵਾ ਕਰਦੇ ਰਹੇ ਪਾਸਾ ਨਾ ਛੱਡਿਆ। ਭਾਈ ਚੂਹੜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਸੇਵਾ ਕਰਦਾ, ਬਹੁਤ ਘਾਲਣਾ ਕਮਾਈ ਆਪ ਜੀ ਨੇ। ਜਦੋਂ ਗੁਰੂ ਦਰ ਤੇ ਆਏ ਨਾ ਭਾਈ ਚੂਹੜ ਮਹਾਰਾਜ, ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ। ਸਤਿਗੁਰੂ ਕਹਿੰਦੇ ਮਨ ਕੀ ਕਹਿੰਦਾ? ਕਹਿੰਦੇ ਮਨ ਸੰਸਾਰ ਦੇ ਵਿਸ਼ੇ ਪਦਾਰਥਾਂ ਦੇ ਵਿੱਚ ਖਚਤ ਹੈ, ਮਨ ਸੰਸਾਰ ਦੀ ਧਨ ਦੌਲਤ ਵੱਲ ਭੱਜਦਾ। ਮਹਾਰਾਜ ਕਹਿੰਦੇ ਅਜੇ ਮਿੱਟੀ ਨਾਲ ਮੋਹ ਹੈ, ਮਿੱਟੀ ਨਾਲ। ਜਿੰਨਾ ਚਿਰ ਸਾਡਾ ਮਿੱਟੀ ਨਾਲ ਮੋਹ ਹੁੰਦਾ ਨਾ, ਮਨ ਮਿੱਟੀ ਨਾਲ ਪਿਆਰ ਕਰਦਾ, ਕਿਉਂਕਿ ਪ੍ਰਕਿਰਤੀ ਮਿੱਟੀ ਤੋਂ ਬਣੀ, ਸਾਡਾ ਸਰੀਰ ਮਿੱਟੀ ਤੋਂ ਬਣਿਆ, ਪਦਾਰਥ ਖਾਣ ਵਾਲੇ ਸਾਨੂੰ ਮਿੱਟੀ ਤੋਂ ਮਿਲਦੇ ਨੇ। ਕਾਗਜ਼ ਕਲਮ ਧਨ ਦੌਲਤ ਇਹ ਵੀ ਮਿੱਟੀ ਦਾ ਰੂਪ ਹੈ, ਇਹ ਵੀ ਮਿੱਟੀ ਚੋਂ ਮਿਲਦੇ ਨੇ। ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਇਹ ਪ੍ਰਕਿਰਤੀ ਚੋਂ ਮਿਲਦੇ ਨੇ, ਮੈਟਲਸ ਜਿੰਨੇ ਹਨ ਇਹ ਸਾਰੇ ਦੀ ਸਾਰੀ ਇਹ ਪ੍ਰਕਿਰਤੀ ਹੈ, ਧਰਤੀ ਹੈ। ਸਾਡਾ ਮਿੱਟੀ ਨਾਲ ਮੋਹ ਹੈ ਤਾਂ ਇਹ ਮਿੱਟੀ ਦੀਆਂ ਚੀਜ਼ਾਂ ਬਣੀਆਂ ਹੋਈਆਂ ਸਾਨੂੰ ਮੋਹਦੀਆਂ ਨੇ। ਕਦੇ ਭੱਜਦੇ ਹਾਂ ਹੀਰੇ ਜਵਾਹਰਾਤ ਵੱਲ, ਕਦੇ ਧਨ ਦੌਲਤ ਵੱਲ, ਕਦੀ ਦੁਨੀਆਂ ਦੇ ਬਣਾਏ ਚੰਗੇ ਚੰਗੇ ਪਦਾਰਥਾਂ ਵੱਲ, ਕਦੇ ਖਾਣ ਦੀ ਰੁਚੀ ਹੈ, ਕਦੇ ਪਹਿਣ ਦੀ ਰੁਚੀ ਜ਼ਿਆਦਾ ਹੈ, ਕਦੇ ਧਨ ਕਮਾਉਣ ਦੀ ਰੁਚੀ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ, ਭਾਈ ਚੂੜ ਮਹਾਰਾਜ, ਮਨ ਅਜੇ ਸੰਸਾਰ ਵੱਲ ਭਜਦਾ ਹੈ। ਤਾਂ ਸਤਿਗੁਰੂ ਕਹਿੰਦੇ, ਮਿੱਟੀ ਨਾਲ ਪਿਆਰ ਹੈ ਅਜੇ ਇਹਦਾ, ਮਿੱਟੀ ਤੋਂ ਉੱਚਾ ਨਹੀਂ ਉੱਠਿਆ। ਜੇ ਸ਼ਬਦ ਦੀ ਕਮਾਈ ਕਰਕੇ ਅਸੀਂ ਮਿੱਟੀ ਤੋਂ ਥੋੜ੍ਹਾ ਜਿਹਾ ਉੱਚੇ ਉੱਠਣੇ ਹਨ, ਥੋੜ੍ਹਾ ਸਮਾਂ ਤਾਂ ਉੱਪਰ ਚਲੇ ਜਾਂਦੇ ਹਾਂ ਜਿੰਨਾ ਚਿਰ ਨਾਮ ਜਪਦੇ ਹਾਂ। ਜਦੋਂ ਨਾਮ ਛੱਡਦੇ ਹਾਂ, ਮੁੜ ਕੇ ਫਿਰ ਆ ਕੇ ਧਰਤੀ 'ਤੇ ਡਿੱਗ ਜਾਂਦੇ ਹਾਂ, ਮਿੱਟੀ ਦੇ ਵਿੱਚ ਫਿਰ ਆ ਕੇ ਮਿਲ ਜਾਂਦੇ ਹਾਂ। ਮਨ ਜਿਹੜਾ ਹੈ ਇਹ ਮਿੱਟੀ ਤੋਂ ਹੀ ਬਣਿਆ ਤੇ ਮਿੱਟੀ ਨਾਲ ਹੀ ਇਸ ਦੀ ਰੁਚੀ ਹਟਦੀ ਨਹੀਂ। ਸਤਿਗੁਰੂ ਕਹਿੰਦੇ, ਮਨ ਨੂੰ ਤਾਂ ਸ਼ਬਦ ਦਾ ਭੌਰਾ ਬਣਾਉਣਾ। ਮਨ ਜਦੋਂ ਨਾਮ ਦਾ ਭੌਰਾ ਬਣ ਗਿਆ, ਸ਼ਬਦ ਦਾ ਭੌਰਾ ਬਣ ਗਿਆ, ਤਾਂ ਇਹ ਫਿਰ ਸ਼ਬਦ ਦੇ ਦੁਆਲੇ ਦੁਆਲੇ ਘੁੰਮੇਗਾ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਬਾਤ ਕਹੀ ਹੈ, ਕਹਿੰਦੇ ਮੱਖੀ ਨੂੰ ਕਦੇ ਵੇਖਿਆ ਹੋਵੇਗਾ, ਫੁੱਲ ਖਿੜਦੇ ਨੇ, ਖਿੜਦੇ ਹੋਏ ਫੁੱਲ ਦੇ ਦੁਆਲੇ ਮੱਖੀ ਜਿਹੜੀ ਹੈ ਭੌਂਦੀ ਫਿਰਦੀ ਹੈ, ਬੜੀ ਆਵਾਜ਼ ਕਰਦੀ ਹੈ, ਬਹੁਤ ਆਵਾਜ਼ ਆਉਂਦੀ ਹੈ ਉਸ ਸਮੇਂ ਮੱਖੀ ਦੀ, ਬਹੁਤ ਆਵਾਜ਼ ਕਰਦੀ, ਦੁਆਲੇ ਦੁਆਲੇ ਫੁੱਲ ਦੇ ਘੁੰਮਦੀ ਹੈ, ਆਵਾਜ਼ ਬੜੀ ਕਰਦੀ, ਅਤੇ ਜਦੋਂ ਫੁੱਲ ਦੇ ਉੱਪਰ ਆ ਕੇ ਬਹਿੰਦੀ ਹੈ ਉਦੋਂ ਆਵਾਜ਼ ਗੁੰਮ ਹੋ ਜਾਂਦੀ, ਆਵਾਜ਼ ਨਹੀਂ ਕਰਦੀ। ਮਹਾਰਾਜ ਫਿਰ ਉਦੋਂ ਕੀ ਕਰਦੀ? ਭਾਈ ਵੀਰ ਸਿੰਘ ਜੀ ਨੂੰ ਪੁੱਛਿਆ, ਫਿਰ ਉਦੋਂ ਕੀ ਕਰਦੀ? ਕਹਿੰਦੇ ਉਦੋਂ ਫਿਰ ਆਵਾਜ਼ ਨਹੀਂ ਕਰਦੀ, ਫੁੱਲ ਦੇ ਵਿੱਚ ਛੁਪੇ ਹੋਏ ਰਸ ਨੂੰ ਚੂਸਦੀ ਹੈ, ਫੁੱਲ ਵਿੱਚ ਛੁਪੇ ਹੋਏ ਰਸ ਨੂੰ ਚੂਸਦੀ ਹੈ। ਜਗਿਆਸੂ ਜਦੋਂ ਗੁਰੂ ਕੇ ਨੇੜੇ ਆਉਂਦਾ ਹੈ ਨਜ਼ਦੀਕ, ਤਾਂ ਸ਼ਬਦ ਦੀ ਪੁਕਾਰ ਹਿਰਦੇ ਚੋਂ ਨਿਕਲਦੀ ਹੈ, ਵਾਹਿਗੁਰੂ 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 ਕਰਦਾ ਹੈ, ਸ਼ਬਦ ਜਪਦਾ ਚਲਾ ਜਾਂਦਾ ਹੈ, ਕੀਰਤਨ ਕਰਦਾ ਹੈ, ਕਹਾਣੀਆਂ ਕਰਦਾ ਹੈ, ਗਾਉਂਦਾ, ਗੁਰਬਾਣੀ ਦੇ ਨਿਤਨੇਮ ਦੇ ਜਾਪ ਦੇ ਪਾਠ ਕਰਦਾ ਹੈ, ਪਰ ਜਦੋਂ ਸ਼ਬਦ ਦੇ ਵਿੱਚ ਖੁੱਭ ਜਾਂਦਾ ਆਵਾਜ਼ ਬੰਦ ਹੋ ਜਾਂਦੀ, ਆਵਾਜ਼ ਬੰਦ ਹੋ ਜਾਂਦੀ। ਉਦੋਂ ਮਨ ਸ਼ਬਦ ਦੇ ਵਿੱਚ ਗਹਿਰਾ ਖੁੱਭ ਜਾਂਦਾ। ਧਿਆਨ ਦਿਓ ਜੇ, ਸਾਡਾ ਮਾਰਗ ਰਸ ਚੂਸਣ ਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਆ ਗੁਰੂ ਦਰ ਦੇ ਉੱਪਰ ਭਾਈ ਵੀਰ ਸਿੰਘ ਨੂੰ ਚਿੱਠੀ ਲਿਖੀ ਕਿਸੇ ਨੇ, ਕਹਿਣ ਲੱਗੇ ਨਾਮ ਬੜਾ ਜਪਦੇ ਆ ਪਰ ਰਸ ਨਹੀਂ ਆਉਂਦਾ। ਇਹ ਅਧਿਆਤਮਿਕ ਮਾਰਗ ਦੇ ਪੰਧੀ ਨੇ ਭਾਈ ਸਾਹਿਬ ਭਾਈ ਵੀਰ ਸਿੰਘ। ਚਿੱਠੀ ਲਿਖੀ ਜਗਿਆਸੂ ਨੇ, ਭਾਈ ਸਾਹਿਬ ਜੀ, ਨਾਮ ਤਾਂ ਜਪਦੇ ਆ, ਸ਼ਬਦ ਤਾਂ ਪੜ੍ਹਦੇ ਆ, ਪਰ ਰਸ ਨਹੀਂ ਆਉਂਦਾ। ਤੇ ਭਾਈ ਵੀਰ ਸਿੰਘ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਅਜੇ ਰਸ ਲੈਣ ਦੇ ਅਧਿਕਾਰੀ ਬਣੇ ਕਿੱਥੋਂ, ਅਜੇ ਰਸ ਲੈਣ ਦੇ ਅਧਿਕਾਰੀ ਨਹੀਂ ਹੋ, ਅਜੇ ਤਾਂ ਸ਼ਬਦ ਜਪੀ ਜਾਓ, ਰਸ ਦੇਣ ਵਾਲੇ ਨੂੰ ਪਤਾ ਹੈ ਕਦੋਂ ਰਸ ਦੇਣਾ ਤੁਹਾਨੂੰ, ਤੇ ਉਦੋਂ ਦੇਵੇਗਾ ਜਦੋਂ ਪੂਰਨ ਤੌਰ ਤੇ ਭਾਂਡਾ ਜਿਹੜਾ ਹੈ ਸਾਡੇ ਹਿਰਦੇ ਰੂਪੀ ਪੱਕ ਗਿਆ, ਇਹ ਭਰਪੂਰ ਹੋ ਗਿਆ ਨਾਮ ਦੇ ਨਾਲ, ਟੁੱਟਣ ਭੱਜਣ ਤੋਂ ਰਹਿਤ ਹੋ ਗਿਆ, ਉਦੋਂ ਫਿਰ ਉਹ ਰਸ ਇਸ ਦੇ ਵਿੱਚ ਪਾਏਗਾ, ਤੇ ਜਦੋਂ ਰਸ ਆ ਗਿਆ ਇਸ ਦੇ ਵਿੱਚ, ਫਿਰ ਇਹ ਪੂਰਨ ਤੌਰ ਤੇ ਖਿੜ ਜਾਏਗਾ। ਇਹ ਭਾਈ ਚੂੜ ਨਾਮ ਜਪੀਆ, ਬਹੁਤ ਨਾਮ ਜਪੀਆ, ਸੇਵਾ ਬੜੀ ਕਮਾਉਂਦਾ, ਸਤਿਗੁਰਾਂ ਨੇ ਭੇਜਿਆ ਕਹਿੰਦੇ ਜਾਓ ਪ੍ਰਚਾਰ ਦੀ ਫੇਰੀ ਤੇ ਪਹੁੰਚੋ। ਪ੍ਰਚਾਰ ਕਰਦਿਆਂ ਕਰਦਿਆਂ ਲਖਨਊ ਸ਼ਹਿਰ ਵਿੱਚ ਆ ਗਏ। ਲਖਨਊ ਸ਼ਹਿਰ ਦੇ ਅੰਦਰ ਆ ਕੇ ਅੰਮ੍ਰਿਤ ਰੂਪੀ ਨਾਮ ਦਾ ਪ੍ਰਚਾਰ ਕੀਤਾ। ਇੱਕ ਪਰਮਾਤਮਾ ਅਕਾਲ ਪੁਰਖ ਅਦੁੱਤੀ ਬ੍ਰਹਮ ਜਿਹੜਾ ਸਾਰਿਆਂ ਦਾ ਪ੍ਰਕਾਸ਼ਮਾਨ ਹੈ, ਇੱਕ ਓਅੰਕਾਰ ਸਤਨਾਮ ਦੀ ਕਥਾ ਆਪ ਜੀ ਨੇ ਕੀਤੀ, ਸਾਰੇ ਦਾ ਸਾਰਾ ਆਲਮ ਢੁੱਕ ਗਿਆ, ਸਾਰਾ ਸ਼ਹਿਰ ਇਕੱਠਾ ਹੋ ਗਿਆ। ਇੱਥੋਂ ਦੀ ਰਾਣੀ ਵੀ ਹੈ, ਇੱਕ ਰਾਜਾ ਵੀ ਹੈ, ਰਾਜ ਮਹਿਲਾਂ ਤੱਕ ਖਬਰ ਪਹੁੰਚੀ, ਰਾਣੀ ਵੀ ਆਈ ਦਰਬਾਰ ਦੇ ਅੰਦਰ ਆ ਕੇ ਕਥਾ ਸੁਣੀ, ਬੜਾ ਮਨ ਪ੍ਰਸੰਨ ਹੋਇਆ। ਨਾਮ ਬਾਣੀ ਦਾ ਪ੍ਰਵਾਹ ਚੱਲਦਾ, ਬੜਾ ਮਨ ਪ੍ਰਸੰਨ ਹੋਇਆ ਕਿ ਆਖਿਰਕਾਰ ਗੁਰੂ ਕੇ ਸ਼ਬਦ ਦੇ ਨਾਲ ਇਸ ਦਾ ਮਨ ਜੁੜ ਗਿਆ, ਇਸ ਦਾ ਜੀਵਨ ਕੁਝ ਐਸੇ ਤਰੀਕੇ ਦੇ ਨਾਲ ਢਲਿਆ ਕਿ ਇਸ ਰਾਣੀ ਨੇ, ਰਾਜੇ ਦੇ ਨਾਲ ਤਾਂ ਮੋਹ ਹੈ, ਰਾਜੇ ਨਾਲ ਬਹੁਤ ਪਿਆਰ ਹੈ, ਪਰ ਇਸ ਦੇ ਪਾਸ ਰਾਜੇ ਦੇ ਕੋਲੋਂ 9 ਲੱਖਾਂ ਹਾਰ ਲੈਣ ਵਾਸਤੇ ਰਾਣੀ ਨੇ ਬੜੇ ਉੱਦਮ ਉਪਰਾਲੇ ਕੀਤੇ। ਆਖਿਰਕਾਰ ਦਾਸੀਆਂ ਤੇ ਗੋਲੀਆਂ ਤੱਕ ਪੁਕਾਰ ਕਰਕੇ ਰਾਜੇ ਪਾਸੋਂ 9 ਲੱਖਾਂ ਹਾਰ ਲੈ ਲਿਆ। ਇੱਕ ਕਹਿਣ ਦਾ ਸਤਿਗੁਰਾਂ ਨੇ ਤਰੀਕਾ ਜੀਵਨ ਦੇ ਅੰਦਰ ਸਮਝਾਇਆ, ਬੜੀ ਕਮਾਲ ਦੀ ਬਾਤ ਹੈ। ਜਦੋਂ ਮਨ ਦੀ ਰੁਚੀ ਪਦਾਰਥਾਂ ਵਿੱਚ ਹੁੰਦੀ ਹੈ, ਰਾਜਾ ਕਹਿਣ ਲੱਗਾ ਇਹ ਕੁਝ ਮੰਗਿਆ। ਰਾਣੀ ਨੇ ਕਹਿਣ ਲੱਗੇ ਜੀ ਹਾਂ ਇਹ ਕੁਝ ਮੰਗਿਆ। ਕਹਿੰਦੇ ਦੇ ਦਿਓ ਖਜ਼ਾਨਾ ਖਾਲੀ ਕਰ ਦਿਓ, 9 ਲੱਖਾਂ ਹਾਰ ਨਹੀਂ ਬਲਕਿ ਸਾਰੇ ਹੀਰੇ ਮੋਤੀ ਹੀ ਦੇ ਦਿਓ, ਜਵਾਹਰਾਤਾਂ ਦੇ ਥਾਲ ਭਰ ਕੇ ਦੇ ਦਿਓ। ਰਾਣੀ ਦੇ ਅੱਗੇ ਢੇਰ ਲਾ ਦਿੱਤੇ। ਰਾਣੀ ਨੂੰ 9 ਲੱਖਾਂ ਹਾਰ ਮਿਲ ਗਿਆ। 9 ਲੱਖ ਉਸ ਸਮੇਂ ਦੀ ਕੀਮਤ ਇਸ ਦੀ ਜਿਸ ਦੇ ਵਿੱਚ ਮੋਤੀ ਤੇ ਪੁਖਰਾਜ ਜੜਤਾ ਕੀਤੇ ਹੋਏ ਨੇ, ਸੋਨੇ ਦੀਆਂ ਕੰਗਾਰੀਆਂ ਜਿਹੜੀਆਂ ਹਨ ਜੜੀਆਂ ਹੋਈਆਂ ਨੇ, ਰਾਣੀ ਦੇ ਪਾਸ ਆ ਗਈਆਂ। ਨਾਲ ਨਾਲ ਇੱਕ ਚਿੱਠੀ ਨਿਕਲੀ, ਚਿੱਠੀ ਵਿੱਚ ਰਾਜੇ ਨੇ ਇੱਕ ਸੰਦੇਸ਼ਾ ਹੋਰ ਦੇ ਦਿੱਤਾ, ਆ ਲੈ ਤੂੰ ਇੱਕ ਮੰਗਿਆ ਸੀ, ਮੈਂ ਤੈਨੂੰ ਕਈ ਕੁਝ ਦੇ ਦਿੱਤੇ ਨੇ, ਪਰ ਅੱਜ ਤੋਂ ਬਾਅਦ ਤੇਰਾ ਮਹਿਲ ਵਿੱਚ ਵੜਨਾ, ਪ੍ਰਵੇਸ਼ ਕਰਨਾ, ਨੋ ਇੰਟਰੀ ਹੈ ਤੇਰੇ ਜੀਵਨ ਦੀ। ਅੱਜ ਤੋਂ ਬਾਅਦ ਤੂੰ ਰਾਜ ਮਹਿਲ ਵਿੱਚ ਨਹੀਂ ਆ ਸਕਦੀ, ਤੂੰ ਆਪਣੇ ਹੀ ਮਹਿਲ ਵਿੱਚ ਰਹਿ, ਆਪਣੇ ਹੀ ਕਮਰੇ ਵਿੱਚ ਰਹਿ, ਆਪਣੀ ਦੁਨੀਆ ਵਿੱਚ ਜੀ, ਕਿਉਂਕਿ ਮੇਰਾ ਤੈਨੂੰ ਮੇਰੇ ਨਾਲ ਤੈਨੂੰ ਪਿਆਰ ਨਹੀਂ, ਤੈਨੂੰ ਪਦਾਰਥਾਂ ਨਾਲ ਪਿਆਰ। ਜਦੋਂ ਫਿਰ ਇੰਨੀ ਗੱਲ ਪੜ੍ਹੀ ਰਾਣੀ ਨੇ, ਜੀਵਨ ਦੇ ਅੰਦਰ ਪਛਤਾਵਾ ਆ ਗਿਆ। ਭਾਈ ਝੂੜ ਇਹ ਬੜੇ ਵਿਦਵਾਨ ਹਨ, ਨਾਮ ਜਪੀਏ ਨੇ, ਸਤਿਗੁਰ ਦੇ ਦਰਬਾਰ ਦੇ ਵਿੱਚੋਂ ਬਖਸ਼ਿਸ਼ਾਂ ਲੈ ਕੇ ਗਏ। ਜਦੋਂ ਰਾਣੀ ਨੇ ਇਹ ਗੱਲ ਸੁਣਾਈ ਤਾਂ ਰਾਣੀ ਦੇ ਮਨ ਦੇ ਉੱਪਰ ਭਾਈ ਝੂੜ ਦਾ ਬੜਾ ਪ੍ਰਭਾਵ ਪਿਆ ਤੇ ਰਾਣੀ ਨੇ ਸਾਰੇ ਦਾ ਸਾਰਾ ਹਾਰ ਤੋੜ ਦਿੱਤਾ। ਹਾਰ ਤੋੜ ਕੇ ਤੇ ਪੈਰਾਂ ਵਿੱਚ ਮਿੱਧਣ ਲੱਗ ਪਈ, ਮੋਤੀਆਂ ਨੂੰ ਪੈਰਾਂ ਥੱਲੇ ਮਸਣ ਲੱਗ ਪਈ, ਮਿੱਧ ਦਿੱਤੇ ਸਾਰੇ ਦੇ ਸਾਰੇ ਮੋਤੀ। ਤੇ ਭਾਈ ਝੂੜ ਕਹਿਣ ਲੱਗੇ ਇਹ ਕੀ ਕਰਦੀ ਪਈ ਹੈ ਰਾਣੀ, ਆ ਕੀਮਤੀ ਹਾਰ ਹੀਰੇ ਮੋਤੀ ਜਵਾਹਰਾਤ ਪੈਰਾਂ ਥੱਲੇ ਮਿੱਧ ਤੇ। ਕਹਿਣ ਲੱਗੀ ਇਹ ਹੀਰੇ ਮੋਤੀ ਨਹੀਂ ਹਨ, ਇਹ ਮੇਰੇ ਵਾਸਤੇ ਕੰਕਰ ਨੇ। ਕਹਿਣ ਲੱਗੇ ਕਿਉਂ? ਤੇ ਰਾਣੀ ਦੱਸਣ ਲੱਗੀ ਇਸ ਰਾਜੇ ਇਸ ਹਾਰ ਨੇ ਮੇਰੇ ਪਤੀ ਰਾਜੇ ਨਾਲੋਂ ਵਖੇੜ ਕੇ ਰੱਖ ਦਿੱਤਾ, ਨਖੇੜ ਕੇ ਰੱਖ ਦਿੱਤਾ। ਮੈਨੂੰ ਇਸ ਨਾਲ ਮੋਹ ਸੀ, ਮੈਂ ਆਪਣੇ ਮਾਲਕ ਪਤੀ ਪਰਮੇਸ਼ਰ ਨਾਲੋਂ ਮੋਹ ਤੋੜ ਲਿਆ ਤੇ ਇਸ ਹਾਰ ਦੇ ਨਾਲ ਮੋਹ ਪਾ ਲਿਆ, ਪਰ ਇਹ ਹਾਰ ਜਿਹੜਾ ਹੈ ਸਾਡੇ ਜੀਵਨ ਦੇ ਵਿਚਕਾਰ ਆ ਗਿਆ, ਉਹਨਾਂ ਦਾ ਜੀਵਨ ਅਲੱਗ ਹੋ ਗਿਆ, ਮੇਰਾ ਅਲੱਗ ਹੋ ਗਿਆ, ਇਸ ਕਰਕੇ ਇਹਨਾਂ ਹਾਰਾਂ ਨੂੰ ਤੋੜ ਕੇ ਮੈਂ ਪੈਰਾਂ ਥੱਲੇ ਮਸਲ ਰਹੀ ਹਾਂ। ਲਿਖੀ ਕਵਿਤਾ ਭਾਈ ਸਾਹਿਬ ਭਾਈ ਵੀਰ ਸਿੰਘ ਨੇ, ਛਾਲਾ ਹਾਰ ਟੁੱਟੇ ਅੱਧ ਵਿੱਚੋਂ ਤੇਰੇ ਥੀਵਨ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ ਤਾਂ ਹਾਰੇ ਹੱਥ ਨਾਲ ਲਾਈ। ਕਹਿੰਦੀ ਜੇ ਜਾਣਦੀ ਮੈਨੂੰ ਹਾਰ ਨੇ ਹਾਰ ਕਰਵਾ ਦੇਣੀ, ਮੈਂ ਇਹੋ ਜਿਹੇ ਹਾਰ ਨੂੰ ਹੱਥ ਨਾਲ ਲੈਂਦੀ। ਛਾਲਾ ਹਾਰ ਟੁੱਟੇ ਅੱਧ ਵਿੱਚੋਂ ਤੇਰੇ ਥੀਵਨ ਲਾਲ ਅਜਾਈ, ਤੇਰੇ ਲਾਲ ਜਿਹੜੇ ਨੇ ਨਾ ਅਜਾਈ ਚਲੇ ਜਾਣ, ਪਾਣੀ ਚ ਰੁੜ ਜਾਣ, ਇਹੋ ਜਿਹੇ ਲਾਲ ਜਿਹਨਾਂ ਲਾਲਾਂ ਦੇ ਕਰਕੇ ਮੈਨੂੰ ਮਾਲਕ ਦਾ ਪਿਆਰ ਛੁੱਟ ਗਿਆ। ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ ਤਾਂ ਹਾਰੇ ਹੱਥ ਨਾ ਲਾਈ, ਇੱਕ ਤੂੰ ਗੱਬੇ ਮਸਲਤ ਜੱਗ ਦੀ ਔਰ ਕਿਸ ਨੂੰ ਆਖ ਸਲਾਈ, ਝੂੜਾ ਮਨ ਵਧੇ ਦੀਆਂ ਮਾਰਾਂ ਮੈਂ ਲੁੱਟੀ ਬੇਪਰਵਾਹੀ। ਭਾਈ ਝੂੜ ਜੀ ਇਹ ਮਨ ਵੱਧ ਗਿਆ ਸੀ, ਮਨ ਵੱਧ ਗਿਆ ਸੀ। ਜਦੋਂ ਮਨ ਵੱਧ ਜਾਂਦਾ ਨਾ ਕਿਸੇ ਪਾਸੇ ਨੂੰ, ਮਨ ਕਿਸੇ ਪਾਸੇ ਵੱਧ ਜਾਂਦਾ, ਸਾਡੇ ਮਨ ਵੀ ਵੱਧ ਜਾਂਦੇ ਨੇ। ਸਾਡੇ ਸਰੀਰ ਦਾ ਬੈਲੈਂਸ ਵੱਧ ਜਾਏ ਨਾ, ਅਨਬੈਲੈਂਸ ਹੋ ਜਾਏ, ਸਾਡੀਆਂ ਵਿਚਾਰਾਂ ਵੱਧ ਜਾਣ, ਸਾਡਾ ਮਨ ਕਿਸੇ ਪਦਾਰਥ ਵਾਲੇ ਪਾਸੇ ਨੂੰ ਜ਼ਿਆਦਾ ਰੁਚੀ ਰੱਖ ਕੇ ਉਸ ਪਾਸੇ ਨੂੰ ਵੱਧਦਾ ਚਲਾ ਜਾਵੇ ਜਿਸ ਪਾਸੇ ਨਹੀਂ ਜਾਣਾ, ਫਿਰ ਲੁੱਟਿਆ ਜਾਂਦਾ ਮਨ। ਭਾਈ ਸਾਹਿਬ ਨੂੰ ਕਹਿਣ ਲੱਗੀ ਝੂੜਾ ਮਨ ਵਧੇ ਦੀਆਂ ਮਾਰਾਂ ਹੋ ਲੁੱਟੀ ਬੇਪਰਵਾਹੀ, ਮੇਰਾ ਮਨ ਵੱਧ ਗਿਆ ਕਿਸੇ ਪਾਸੇ ਨੂੰ, ਵਧਣਾ ਤਾਂ ਰੱਬ ਵਾਲੇ ਪਾਸੇ ਚਾਹੀਦਾ ਸੀ, ਇਹ ਸੰਸਾਰ ਦੇ ਪਦਾਰਥਾਂ ਵਾਲੇ ਪਾਸੇ ਵੱਧ ਗਿਆ। ਜਦੋਂ ਕੋਈ ਚੀਜ਼ ਵੱਧ ਜਾਵੇ ਆਪੇ ਤੋਂ ਬਾਹਰ ਹੋ ਜਾਵੇ, ਨਦੀਆਂ ਆਪੇ ਤੋਂ ਬਾਹਰ ਹੋ ਜਾਣ ਵੱਧ ਜਾਣ ਤਾਂ ਫਲੱਡ ਆ ਜਾਂਦਾ ਹੈ, ਕਿਨਾਰੇ ਟੁੱਟ ਜਾਂਦੇ ਨੇ, ਦੁਨੀਆਂ ਉੱਜੜ ਜਾਂਦੀ ਏ, ਖੂਨ ਦਾ ਦੌਰਾ ਵੱਧ ਜਾਵੇ ਮਨੁੱਖ ਦੀ ਮੌਤ ਤੱਕ ਦਾ ਸਾਧਨ ਬਣ ਜਾਂਦਾ, ਸ਼ੂਗਰ ਵੱਧ ਜਾਏ, ਲੂਣ ਵੱਧ ਜਾਏ, ਸਾਡੇ ਸਰੀਰ ਦੇ ਵਿੱਚ ਕੋਈ ਵੀ ਚੀਜ਼ ਵੱਧ ਜਾਏ ਤਾਂ ਮਾੜੀ ਹੈ ਨਾ। ਤੇ ਇਹ ਰਾਣੀ ਝਾਲਾਂ ਕਹਿਣ ਲੱਗੀ ਮਨ ਵੱਧ ਗਿਆ, ਮਨ ਜਦੋਂ ਵਧਿਆ ਸੰਸਾਰ ਵਾਲੇ ਪਾਸੇ ਇਹ ਰੱਬ ਵਾਲੇ ਪਾਸਿਓਂ ਟੁੱਟ ਗਿਆ। ਇਹ ਧਿਆਨ ਰੱਖਿਓ, ਜਦੋਂ ਮਨ ਸਾਡਾ ਸੰਸਾਰ ਵਾਲੇ ਪਾਸੇ ਵੱਧਦਾ ਨਾ ਉਹ ਫਿਰ ਰੱਬ ਵਾਲੇ ਪਾਸੇ ਟੁੱਟ ਜਾਂਦਾ। ਸੰਸਾਰ ਦੇ ਪਦਾਰਥ ਤਾਂ ਮਿਲ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਇੱਕ ਓਂਕਾਰ ਦੇ ਬਦਲੇ ਸੰਸਾਰ ਦਾ ਸੌਦਾ ਕਰ ਲਿਆ, ਇੱਕ ਓਂਕਾਰ ਦਾ ਜਾਪ ਜਪਿਆ ਪਰ ਸੰਸਾਰ ਦਾ ਸੌਦਾ ਕਰ ਲਿਆ, ਉਹ ਤਾਂ ਲੁੱਟੇ ਗਏ ਨੇ, ਲੁੱਟੇ ਗਏ ਨੇ। ਇੱਕ ਓਂਕਾਰ ਤਾਂ ਜਪ ਲਿਆ ਜਦੋਂ ਜਾਪ ਹੱਥ ਵਿੱਚ ਆ ਗਿਆ ਤੇ ਰੱਬ ਰਾਜੇ ਨੇ ਪੁੱਛਿਆ ਕੀ ਚਾਹੀਦਾ, ਅਸੀਂ ਕਿਹਾ ਸਾਨੂੰ ਹਾਰ ਚਾਹੀਦਾ, ਸਾਨੂੰ 9 ਲੱਖਾਂ ਹਾਰ ਚਾਹੀਦਾ, ਸਾਨੂੰ ਪਦਾਰਥ ਚਾਹੀਦੇ ਨੇ ਦੁਨੀਆਂ ਦੇ। ਤੇ ਰਾਜਾ ਕਹਿਣ ਲੱਗਾ ਲੈ ਜਾਓ ਜਿੰਨੇ ਲਿਜਾਣੇ ਨੇ, ਪਰ ਮੇਰੀ ਆਸ ਨਾ ਕਰਿਓ। ਰੱਬ ਕਹਿਣ ਲੱਗਾ ਮੇਰੀ ਆਸ ਨਾ ਕਰਿਓ। ਜਿੰਨਾ ਚਿਰ ਸਿੱਖ ਇੱਕ ਓਂਕਾਰ ਦੇ ਬਦਲੇ ਸੰਸਾਰ ਦੇ ਪਦਾਰਥਾਂ ਨੂੰ ਲੁੱਟਦਾ, ਉਦੋਂ ਫਿਰ ਇੱਕ ਓਂਕਾਰ ਦਾ ਸੌਦਾ ਕਰ ਦਿੰਦਾ, ਵਾਹਿਗੁਰੂ ਗੁਰਮੰਤਰ ਦਾ ਸੌਦਾ ਕਰ ਦਿੰਦਾ। ਐਸੇ ਸੰਸਾਰ ਵਿੱਚ ਤਮਾਮ ਪੁਰਸ਼ ਤੁਰੇ ਫਿਰਦੇ ਨੇ, ਜਾਪ ਤਾਂ ਜਪ ਲੈਂਦੇ ਨੇ, ਭਗਤੀ ਹਾਸਲ ਹੋ ਜਾਂਦੀ, ਪ੍ਰਸਿੱਧੀ ਵੀ ਮਿਲ ਜਾਂਦੀ ਹੈ, ਦੁਨੀਆਂ ਦੇ ਅੰਦਰ ਉਹਨਾਂ ਦਾ ਨਾਮ ਹੋ ਜਾਂਦਾ, ਪਰ ਫਿਰ ਉਹ ਇੱਕ ਓਂਕਾਰ ਨੂੰ ਵੇਚਦੇ ਫਿਰਦੇ ਨੇ, ਇੱਕ ਓਂਕਾਰ ਨੂੰ ਵੇਚਦੇ ਫਿਰਦੇ ਨੇ। ਆਮ ਤੁਹਾਡੇ ਪਾਸ ਸੰਸਾਰ ਦੇ ਹਰ ਕੋਨੇ ਵਿੱਚ ਆਉਂਦੇ ਨੇ ਜਿਹੜੇ ਇੱਕ ਓਂਕਾਰ ਦਾ ਸੌਦਾ ਕਰਦੇ ਫਿਰਦੇ ਨੇ, ਸੌਦਾ ਕਰਕੇ ਤੇ ਲੈ ਜਾਂਦੇ ਨੇ ਲੱਖਾਂ ਹੀ, ਬੜਾ ਕੁਛ ਲੈ ਜਾਂਦੇ ਨੇ, ਪਰ ਬਾਕੀ ਦਾ ਬਾਕੀ ਰੱਬ ਜਿਹੜਾ ਹੈ ਉੱਥੇ ਰਹਿ ਜਾਂਦਾ, ਉਹ ਸਾਡੀ ਝੋਲੀ 'ਚ ਪੈ ਜਾਂਦਾ, ਤੇ ਸੰਸਾਰ ਦੀ ਛਾਸ਼ ਲੱਸੀ ਉਹ ਲੈ ਕੇ ਚਲੇ ਜਾਂਦੇ। ਜਦੋਂ ਅਸੀਂ ਸੰਸਾਰ ਦੇ ਵਿੱਚ ਆ ਕੇ ਰੱਬ ਦੇ ਨਾਮ ਦਾ ਸੌਦਾ ਕਰਦੇ ਹਾਂ, ਉਦੋਂ ਸੰਸਾਰ ਸਾਡਾ ਫਿਰ ਅਧੂਰਾ ਰਹਿ ਜਾਂਦਾ। ਫਿਰ ਰੱਬ ਰੂਪੀ ਰਾਜਾ ਕਹਿੰਦਾ ਜਾਓ ਚਲੇ ਜਾਓ, ਪਦਾਰਥ ਤਾਂ ਲੈ ਲਓ, ਹੁਣ ਮੇਰੇ ਪਾਸੇ ਨਾ ਆਇਓ, ਮੇਰੇ ਪਾਸੇ ਨਾ ਆਇਓ। ਤੇ ਫਿਰ ਕਰੀਏ ਕੀ ਹੁਣ? ਸਤਿਗੁਰੂ ਗੁਰਦੇਵ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗਾਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਸੰਤ ਚਰਨ ਮੂੜ ਜੋ ਲਾਗੇ, ਤੇ ਜਨਮ ਮਰਨ ਜਮ ਕੋ ਨਹੀਂ ਤਰਾਸ, ਜਿਵ ਅੰਗਦ ਅੰਗ ਸੰਗ ਨਾਨਕ ਗੁਰ। ਪੰਕਤੀਆਂ ਦਾ ਧਿਆਨ ਵੇਖੋ, ਕੈਸਾ ਕਮਾਲ ਦੀ ਪੰਕਤੀਆਂ ਰੱਖੀਆਂ ਸਤਿਗੁਰਾਂ ਨੇ ਸਾਹਮਣੇ ਆਪ ਜੀ ਦੇ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਗੁਰੂ ਅੰਗਦ ਦੇਵ ਮਹਾਰਾਜ ਗੁਰਿਆਈ ਤੇ ਬਿਠਾ ਦਿੱਤੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਗਤ ਵਿੱਚ ਬਹਿ ਗਏ, ਬਾਬੇ ਲਹਿਣੇ ਨੇ ਹੱਥ ਜੋੜਤੇ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਪਾਤਸ਼ਾਹ ਸਹੁ, ਪਾਤਸ਼ਾਹ ਤੂੰ ਹੀ ਬਣੇ ਰਹਿਣਾ, ਤੁਸੀਂ ਭਾਵੇਂ ਸੰਗਤ ਵਿੱਚ ਬਹੋ ਭਾਵੇਂ ਸੰਗਤ ਵਿੱਚ ਨਾ ਹੋਵੋ, ਮੈਨੂੰ ਥਾਪ ਦਿੱਤਾ ਆਪ ਜੀ ਨੇ ਤਖਤ ਦੇ ਉੱਪਰ, ਪਰ ਕਿਰਪਾ ਕਰਿਓ ਮੇਰੇ ਪਾਤਸ਼ਾਹ ਤੇ ਤੁਸੀਂ ਹੋ, ਮੈਨੂੰ ਤੁਸੀਂ ਦੁਨੀਆਂ ਦਾ ਪਾਤਸ਼ਾਹ ਬਣਾ ਦਿੱਤਾ, ਪਰ ਮੇਰਾ ਤਾਂ ਕੋਈ ਪਾਤਸ਼ਾਹ ਹੋਏਗਾ? ਪਾਤਸ਼ਾਹ ਜੀ ਆਪ ਮੇਰੇ ਸੇਵਕ ਨਾ ਬਣੋ, ਆਪ ਮੇਰੇ ਪਾਤਸ਼ਾਹ ਹੀ ਰਹੋ, ਕਿਉਂਕਿ ਮੈਨੂੰ ਪਾਤਸ਼ਾਹ ਦੀ ਲੋੜ ਹੈ, ਮੈਨੂੰ ਮਾਲਕ ਦੀ ਲੋੜ ਹੈ, ਦੁਨੀਆਂ ਦੇ ਪਦਾਰਥਾਂ ਦੀ ਨਹੀਂ ਲੋੜ। ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਲਹਿਣਿਆ ਜਦੋਂ ਤੂੰ ਯਾਦ ਕਰੇਗਾ ਤੇਰੇ ਅੰਗ ਸੰਗ ਰਹਾਂਗੇ। ਤੇ ਗੁਰੂ ਰਾਮਦਾਸ ਮਹਾਰਾਜ ਨੇ ਮੋਹਰ ਲਾ ਦਿੱਤੀ, ਜਿਵ ਅੰਗਦ ਅੰਗ ਸੰਗ ਨਾਨਕ ਗੁਰ। ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੇ ਅੰਗ ਸੰਗ, ਗੁਰੂ ਅਮਰਦਾਸ ਗੁਰਿਆਈ ਤੇ ਬੈਠੇ, ਬਾਬੇ ਲਹਿਣੇ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿ ਲੱਗੇ 12 ਸਾਲ ਦਾ ਤਪ ਹੈ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ, ਮੇਰੀ ਝੋਲੀ ਚ ਇੱਕ ਮੁਰਾਦ ਪਾ ਦਿਓ। ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਦੱਸੋ ਪੁਰਖਾ ਅਮਰਦਾਸ ਕੀ ਮੰਗਦੇ ਹੋ? ਕਹਿੰਦੇ 12 ਸਾਲਾਂ ਦੇ ਤਪ ਵਿੱਚੋਂ ਕੇਵਲ ਤੁਹਾਡੇ ਹੀ ਦਰਸ਼ਨ ਮੰਗਣਾ, ਮੇਰੇ ਅੰਗ ਸੰਗ ਰਹਿਓ। ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਠੀਕ ਹੈ, ਤੁਸੀਂ ਇਹ ਮੰਗਿਆ, ਸਦਾ ਅਸੀਂ ਤੁਹਾਡੇ ਅੰਗ ਸੰਗ ਆ। ਗੁਰੂ ਰਾਮਦਾਸ ਮਹਾਰਾਜ ਦੀ ਵਾਰੀ ਆਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਪਾਸੋਂ ਇਹੀ ਦਾਤ ਮੰਗੀ, ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕਹਿ ਗੁਰੂ ਰਾਮਦਾਸ। ਗੁਰੂ ਰਾਮਦਾਸ ਮਹਾਰਾਜ ਸਿੰਘਾਸਨ ਤੇ ਬਿਠਾ ਦਿੱਤੇ ਗਏ, ਤਿਲਕ ਲੱਗ ਗਿਆ। ਸਤਿਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕੁਝ ਬੋਲੋ, ਤਾਂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਤੁਸੀਂ ਦੁਨੀਆਂ ਦਾ ਮੈਨੂੰ ਬਣਾਇਆ, ਤਖ਼ਤ ਤੁਹਾਡਾ ਹੈ, ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਉੱਪਰ ਮੈਨੂੰ ਬਿਠਾ ਦਿੱਤਾ, ਪਰ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਪਾਤਸ਼ਾਹ ਤੁਸੀਂ ਬਣਾਇਆ ਦੁਨੀਆਂ ਦਾ, ਮੇਰੇ ਮਾਲਕ ਤੁਸੀਂ ਹੋ। ਮਤਲਬ ਇਹ ਨਹੀਂ ਜੇ ਪਤੀ ਪਰਮੇਸ਼ਵਰ ਪਤਨੀ ਨੂੰ ਸਾਰਾ ਕੁਝ ਦੇ ਦੇਵੇ, ਚਾਬੀਆਂ ਘਰ ਦੀਆਂ ਦੇ ਦੇਵੇ, ਲੈ ਤੂੰ ਸਾਂਭ ਲੈ, ਤੇ ਇਹਦਾ ਮਤਲਬ ਇਹ ਤੇ ਨਹੀਂ ਨਾ ਵੀ ਪਤਨੀ ਪਤੀ ਦੀ ਵੀ ਮਾਲਕ ਬਣ ਗਈ, ਪਤਨੀ ਪਤੀ ਦੀ ਵੀ ਮਾਲਕ ਬਣ ਗਈ, ਇਹ ਤਾਂ ਗੱਲ ਨਹੀਂ। ਪਤਨੀ ਨੂੰ ਚਾਬੀਆਂ ਦੇ ਅਧਿਕਾਰ ਦੇ ਦਿੱਤੇ ਕਿਉਂਕਿ ਪਤੀ ਪ੍ਰਸੰਨ ਹੋ ਗਿਆ, ਚਾਬੀਆਂ ਫੜਾ ਦਿੱਤੀਆਂ, ਸਾਰੇ ਘਰ ਦੀ ਮਾਲਕ ਤੂੰ ਹੈ, ਹਰ ਕੋਨੇ ਦਾ ਤੈਨੂੰ ਪਤਾ ਹੋਵੇਗਾ, ਮੈਨੂੰ ਨਹੀਂ ਪਤਾ। ਪਰ ਹੁਣ ਪਤਨੀ ਆਪਣਾ ਅਧਿਕਾਰ ਨਿਭਾਉਂਦੀ ਏ, ਜਿੱਥੇ ਸਾਰੇ ਸੰਸਾਰ ਦੇ ਅੰਦਰ ਪਰਿਵਾਰ ਦੀ ਮਾਲਕ ਬਣਦੀ ਏ, ਪਰ ਉੱਥੇ ਪਤੀ ਦੇਵ ਦੇ ਵਿੱਚ ਚਰਨਾਂ ਨੂੰ ਹੱਥ ਲਾ ਕੇ ਕਹਿੰਦੀ, ਪਤੀ ਦੇਵ ਜੇ ਮੈਨੂੰ ਤੁਸੀਂ ਦੁਨੀਆਂ ਦਾ ਮਾਲਕ ਬਣਾਇਆ, ਮੇਰੇ ਮਾਲਕ ਤੁਸੀਂ ਹੋ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਪਾਤਸ਼ਾਹ ਮੇਰੇ ਮਾਲਕ ਗੁਰੂ ਅਮਰਦਾਸ ਮਹਾਰਾਜ ਆਪ ਜੀ ਹੋ। ਤਾਂ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ, ਜਦੋਂ ਯਾਦ ਕਰੋਗੇ ਅਸੀਂ ਅੰਗ ਸੰਗਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀਧਰ ਨੇ ਇਹ ਵਾਕ ਕਹਿ ਦਿੱਤੇ, ਮੇਰਾ ਸਿੱਖ ਜਿੱਥੇ ਮੈਨੂੰ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿਤ ਸਹਾਈ। ਜਿੱਥੇ ਅਰਾਧੋਗੇ ਮੈਂ ਉੱਥੇ ਹੀ ਹਾਂ, ਮੈਂ ਤੇ ਦੂਰ ਗਿਆ ਹੀ ਨਹੀਂ। ਵੇਖਣ ਵਾਲੀ ਅੱਖ ਤੁਹਾਡੀ ਹੋਣੀ ਚਾਹੀਦੀ, ਮੈਂ ਤੇ ਤੁਹਾਡੇ ਆਸੇ ਪਾਸੇ ਹੀ ਹਾਂ, ਮੈਂ ਤੇ ਤੁਹਾਡੇ ਅੱਗੇ ਪਿੱਛੇ ਹੀ ਹਾਂ, ਮੈਂ ਤੇ ਤੁਹਾਡੇ ਸਿਰ ਦੇ ਉੱਪਰ ਹੀ ਹਾਂ। ਪਰ ਤੁਸੀਂ ਮੈਨੂੰ ਯਾਦ ਰੱਖਿਓ। ਜਦੋਂ ਯਾਦ ਰੱਖੋ ਕਿ ਦੁਨੀਆਂ ਦੀ ਹਰ ਮੁਸ਼ਕਲਾਂ, ਦੁਨੀਆਂ ਦੀ ਹਰ ਔਖੀ ਘੜੀ ਤੁਹਾਡੀ ਜਿਹੜੀ ਹੈ ਸੌਖੀ ਹੋ ਜਾਏਗੀ, ਕਿਉਂਕਿ ਗੁਰੂ ਤੁਹਾਡੇ ਅੰਗ ਸੰਗ ਰਹੇਗਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀਆਂ ਮਿਹਰਾਂ, ਜੀਵਨ ਗੁਰੂ ਵਾਲਾ ਜਦੋਂ ਬਣਦਾ, ਜੀਵਨ ਦੇ ਅੰਦਰ ਰੰਗ ਆ ਜਾਂਦਾ ਹੈ ਪਰਮਾਤਮਾ ਦੀ ਭਗਤੀ ਦਾ। ਜਦੋਂ ਭਗਤੀ ਦਾ ਰੰਗ ਚੜ੍ਹਦਾ ਤੇ ਫਿਰ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਬਖਸ਼ਿਸ਼ ਹੋ ਜਾਂਦੀ, ਉਹ ਆਪ ਸਿੱਖ ਦੇ ਵਿੱਚ ਵੱਸਦਾ। ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਗੁਰਸਿੱਖਾਂ ਦੇ ਅੰਦਰ ਸਤਿਗੁਰ ਦਾ ਨਿਵਾਸ ਹੁੰਦਾ। ਜਿਹੜੇ ਸਿੱਖ ਇੱਕ ਓੰਕਾਰ ਦਾ ਸੌਦਾ ਨਹੀਂ ਕਰਦੇ, ਜਿਹੜੇ ਸਿੱਖ ਨਾਮ ਦਾ ਸੌਦਾ ਨਹੀਂ ਕਰਦੇ, ਜਿਹੜੇ ਸਿੱਖ ਗੁਰੂ ਦਾ ਸੌਦਾ ਨਹੀਂ ਕਰਦੇ, ਜਿਹੜੇ ਸਿੱਖ ਗੁਰੂ ਦੇ ਚਰਨਾਂ ਦੇ ਉੱਪਰ ਮੱਥਾ ਟੇਕਦੇ ਨੇ, ਚਰਨ ਪਕੜ ਲੈਂਦੇ ਨੇ ਘੁੱਟ ਕੇ, ਤੇਰੇ ਨਾਲੋਂ ਸੰਸਾਰ ਪਿਆਰਾ ਨਹੀਂ। ਪਾਤਸ਼ਾਹ ਕਿਰਪਾ ਕਰੋ। ਤੇ ਨਾਮ ਜਪੀਆਂ ਨੇ ਪੁੱਛਿਆ, ਸਾਡੀ ਵੀ ਇਹ ਮੁਰਾਦ ਹੁੰਦੀ ਹੈ, ਨਾਮ ਚੌਂਕੜਾ ਮਾਰ ਕੇ ਬਹਿ ਕੇ ਜਪੀਏ? ਚੌਂਕੜਾ ਸੁੱਤਿਆਂ, ਨਾਮ ਸੁੱਤਿਆਂ ਵੀ ਜਪ ਸਕਦੇ, ਨਾਮ ਜਿਹੜਾ ਹੈ ਚਲਦਿਆਂ ਫਿਰਦਿਆਂ ਜਪ ਸਕਦੇ। ਨਾਮ ਦੀ ਕੋਈ ਵਿਧੀ, ਕੋਈ ਆਸਨ, ਕੋਈ ਸਿੰਘਾਸਨ, ਕਿਸ ਤਰ੍ਹਾਂ ਨਾਮ ਜਪੀਏ? ਤਾਂ ਗੋਸਵਾਮੀ ਤੁਲਸੀ ਦਾਸ, ਹਿੰਦੂ ਮਤ ਦੇ ਬੜੇ ਵੱਡੇ ਇੱਕ ਕਵੀ ਹੋਏ ਨੇ, ਉਹਨਾਂ ਬੜੀ ਸੁੰਦਰ ਬਾਤ ਲਿਖੀ। ਉਹ ਕਹਿਣ ਲੱਗੇ, ਤੁਹਾਡਾ ਕੰਮ ਕੇਵਲ ਹਰ ਹਰ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਵਿਧੀ ਤੋਂ ਬਗੈਰ ਕਰੋ ਜਾਂ ਵਿਧੀ ਸਹਿਤ ਕਰੋ। ਕਹਿਣ ਲੱਗੇ, ਕਿਸਾਨ ਜਦੋਂ ਬੀਜ ਬੀਜਦਾ ਨਾ, ਹੱਥ ਵਿੱਚ ਇਉਂ ਲੈ ਲੈਂਦਾ ਬੀਜ ਦੇ ਦਾਣੇ, ਦੂਰ ਦੂਰ ਇਉਂ ਖਿਲਾਰਦਾ ਚਲਾ ਜਾਂਦਾ, ਛੱਟੇ ਮਾਰਦਾ। ਜਦੋਂ ਛੱਟੇ ਮਾਰਦਾ, ਬੀਜ ਜਿਹੜਾ ਹੈ ਪੁੱਠਾ ਡਿੱਗਦਾ, ਬੀਜ ਜਿਹੜਾ ਹੈ ਮੂਧਾ ਡਿੱਗਦਾ ਹੈ, ਬੀਜ ਟੇਢੇ ਪ੍ਰਕਾਰ ਦਾ ਡਿੱਗਦਾ, ਬੀਜ ਕੋਈ ਵੀ ਸਿੱਧਾ ਨਹੀਂ ਡਿੱਗਦਾ, ਪਰ ਉੱਗਦਾ ਬੀਜ ਜ਼ਰੂਰ ਹੈ। ਗੋਸਵਾਮੀ ਤੁਲਸੀ ਦਾਸ ਕਹਿੰਦੇ, ਤੁਲਸੀ ਹਰ ਹਰ ਕੀਜੀਏ ਭਾਵੇਂ ਰੀਝ ਕੇ ਸੀਜ, ਜਿਉਂ ਧਰਤੀ ਮੈਂ ਹਰਾ ਹੋਤ ਉਲਟਾ ਪੁਲਟਾ ਬੀਜ। ਬੀਜ ਪਾਉਣ ਵਾਲੇ ਨੇ ਸਿੱਟ ਦਿੱਤਾ, ਇਹ ਨਹੀਂ ਵੇਖਿਆ ਬੀਜ ਸਿੱਧਾ ਹੈ ਜਾਂ ਡਿੰਗਾ, ਪਰ ਬੀਜ ਜਦੋਂ ਧਰਤੀ 'ਚ ਚਲਾ ਗਿਆ, ਪੁੱਠਾ ਬੀਜ ਵੀ ਜੰਮ ਪਿਆ। ਵਾਹਿਗੁਰੂ ਵਾਹਿਗੁਰੂ ਜਪਦੇ ਚਲੇ ਜਾਈਏ, ਬੇਮਰਿਆਦੀ ਜਪਾਂਗੇ ਤਦ ਵੀ ਲਾਭ ਹੈ, ਮਰਿਆਦਾ ਵਿੱਚ ਜਪਦੇ ਚਲੇ ਜਾਵਾਂਗੇ ਤਦ ਵੀ ਲਾਭ ਹੈ। ਇਸ ਨੇ ਤਾਂ ਫਲ ਦੇਣਾ ਹੀ ਦੇਣਾ, ਜੇ ਪੁੱਠਾ ਵੀ ਜਪਾਂਗੇ ਤਦ ਵੀ। ਵਾਹਿਗੋਰਾ ਗੁਰੂ ਵਾਹ, ਨਾਨਕ ਦਾਸ ਕਹੋ ਗੁਰ ਵਾਹ। ਗੁਰੂ ਗ੍ਰੰਥ ਸਾਹਿਬ ਵਿੱਚ ਪੁੱਠਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਮੰਤਰ ਮਿੱਠਾ ਪੁੱਠਾ ਹੈ। ਅਗਮ ਅਗਾ ਬੇਪਰਵਾਹ, ਨਾਨਕ ਦਾਸ ਕਰੋ ਕਹੋ ਗੁਰ ਵਾਹ, ਕਹੋ ਗੁਰ ਵਾਹ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਹੋ ਗੁਰ ਵਾਹ, ਤੇ ਇਹ ਵਾਹਿਗੁਰੂ ਬਣ ਗਿਆ। ਹੁਣ ਵਾਹਿਗੁਰੂ ਵਾਹਿਗੁਰੂ ਕਰਾਂਗੇ ਤੇ ਪੁੱਠਾ ਹੀ ਹੋ ਜਾਏਗਾ, ਗੁਰੂ ਵਾਹ ਹੋ ਜਾਏਗਾ। ਹੈ ਵੈਸੇ ਗੁਰ ਵਾਹ ਹੀ ਹੈ, ਤੇ ਇਸ ਨੂੰ ਤੇ ਜਪਦਿਆਂ ਜਪਦਿਆਂ ਕਹਿ ਰਹੇ ਹਾਂ, ਵਾਹ ਗੁਰ ਵਾਹ ਗੁਰ, ਹੇ ਗੁਰੂ ਤੂੰ ਵਾਹ ਹੈ, ਤੂੰ ਵਾਹ ਹੈ, ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੂੰ ਵਾਹ ਹੈ। ਗੁਰੂ ਨੂੰ ਹੀ ਵਾਹ ਕਹਿਣਾ, ਵਾਹ ਗੁਰੂ ਵਾਹ ਗੁਰੂ, ਬਸ ਗੱਲ ਇੱਕੋ ਹੀ ਹੈ, ਅੱਖਰ ਅੱਗੇ ਜਾਂ ਪਿੱਛੇ। ਇਹ ਜਪਦਿਆਂ ਜਪਦਿਆਂ ਸਿੱਧੀ ਹਾਸਲ ਹੋ ਜਾਂਦੀ ਹੈ, ਪ੍ਰਸਿੱਧੀ ਹਾਸਲ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ, 24 ਘੰਟਿਆਂ 'ਚ ਇੱਕ ਘੜੀ ਹੈ 24 ਮਿੰਟ ਦੀ, 24 ਮਿੰਟ ਸਮਾਧੀ ਲਾ ਕੇ ਜ਼ਰੂਰ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ। ਇੱਕ ਘੜੀ, ਆਧੀ ਘੜੀ, ਆਧੀ ਹੂੰ ਤੇ ਆਦ, 24 ਮਿੰਟ ਦੀ ਇੱਕ ਘੜੀ ਹੈ। ਜੇ 24 ਮਿੰਟ ਨਹੀਂ ਜਪਿਆ ਜਾਂਦਾ, ਚੌਥਾ ਹਿੱਸਾ ਤਾਂ ਜਪ ਸਕਦੇ, 1/4 ਤਾਂ ਜਪ ਸਕਦੇ। ਇੱਕ ਘੜੀ, ਆਧੀ ਘੜੀ, ਆਧੀ ਹੂੰ ਤੇ ਆਦ, 1/4 ਹੋ ਗਿਆ ਨਾ, ਚੌਥਾ ਹਿੱਸਾ ਹੋ ਗਿਆ। ਚੌਥਾ ਹਿੱਸਾ ਕਿੰਨਾ ਹੋਇਆ? 6 ਮਿੰਟ। 6 ਮਿੰਟ ਚੌਂਕੜੀ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਕਿਸ ਨੂੰ ਔਖਾ? ਕੋਈ ਔਖਾ ਨਹੀਂ, 6 ਮਿੰਟ ਤਾਂ ਕੋਈ ਔਖਾ ਨਹੀਂ। ਜਦੋਂ 6 ਮਿੰਟ 'ਚ ਫਿਰ ਸਵਾਦ ਆਉਂਦਾ, ਫਿਰ ਅਗਾਂਹ ਵੱਧਦਾ ਹੀ ਚਲਾ ਜਾਣਾ, ਵੱਧਦਾ ਹੀ ਚਲਾ ਜਾਣਾ। ਅਤੇ ਭਾਈ ਸਾਹਿਬ ਕਹਿੰਦੇ, ਵੀਰ ਸਿੰਘ ਕਹਿੰਦੇ, ਇੱਕ ਵਾਰੀ ਵਾਹਿਗੁਰੂ ਕਹੋ ਨਜ਼ਾਰਾ ਆ ਜੇ, ਦੂਜੀ ਵਾਰੀ ਕਹਿਣ ਦਾ ਚਿੱਤ ਭਰੇ। ਕਹਿੰਦੇ ਆ ਨਾ, ਬਣਿਆ ਹੋਇਆ ਸਵਾਦ ਪਦਾਰਥ ਇੱਕ ਵਾਰੀ ਖਾਈਦਾ ਕਿ ਹੋਰ ਪਾ ਦੇ, ਬੜਾ ਸਵਾਦ ਬਣਿਆ। ਵਾਹਿਗੁਰੂ ਇੱਕ ਵਾਰੀ ਕਹੋ, ਸਵਾਦ ਨਾਲ ਕਹੋ, ਰਸ ਨਾਲ ਕਹੋ, ਰਸ ਨਾਲ ਕਹੋ। ਜਦੋਂ ਕਹੋਗੇ ਸਵਾਦ ਆਵੇ, ਅੰਦਰੋਂ ਵਾਹਿਗੁਰੂ ਆਪ ਨਿਕਲੇ, ਤਾਂ ਤਾਂ ਜੀਵਨ ਦਾ ਰਸ ਹੈ, ਆਨੰਦ ਹੈ। ਗਰੀਬ ਨਵਾਜ ਮਿਹਰਾ ਕਰਨ, ਐਸਾ ਸਾਡਾ ਜੀਵਨ ਬਣ ਜਾਏ। ਸਤਿਗੁਰ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹੋ ਜਾਣ, ਜੀਵਨ ਦੇ ਅੰਦਰ ਰੰਗ ਆ ਜਾਏਗਾ, ਕਿਸੇ ਚੀਜ਼ ਦਾ ਘਾਟਾ ਨਹੀਂ ਪਏਗਾ। ਸਤਿਗੁਰਾਂ ਨੇ ਇੱਕੋ ਬਾਤ ਸਮਝਾਈ ਭਾਈ ਝੂੜ ਤਰ੍ਹਾਂ, ਰਾਣੀ ਝਾਲਾ ਸਤਿਗੁਰ ਦੇ ਦਰਬਾਰ ਵਿੱਚ ਆ ਕੇ ਫਿਰ ਸੇਵਕਾ ਬਣ ਗਈ, ਸੇਵਾ ਕਮਾਉਣ ਲੱਗੀ, ਸੇਵਾ ਕਮਾ ਕੇ ਸਤਿਗੁਰ ਦੇ ਸ਼ਬਦ ਨੂੰ ਜੀਵਨ ਮੁਕਤ ਹੋ ਗਈ। ਜਿਹਨੇ ਮਾਲਾ ਤੋੜ ਦਿੱਤੀ, ਸਤਿਗੁਰੂ ਕਹਿੰਦੇ ਤੋੜ ਦੇ ਮਾਲਾ, ਜਿਹੜੀਆਂ ਤੈਨੂੰ ਰੱਬ ਨਾਲੋਂ ਤੋੜਦੀਆਂ ਨੇ ਨਾ ਮਰਿਆਦਾ, ਤੋੜ ਦੇ, ਛੱਡ ਦੇ ਸੰਸਾਰ ਦੀਆਂ ਰਸਮਾਂ ਰੀਤਾਂ ਰਿਵਾਜ਼ਾਂ ਜਿਹੜੀਆਂ ਤੈਨੂੰ ਰੱਬ ਤੋਂ ਦੂਰ ਕਰਦੀਆਂ, ਜਿਹੜੀਆਂ ਚੀਜ਼ਾਂ ਪਤੀ ਪਰਮੇਸ਼ਰ ਨੂੰ ਨਹੀਂ ਚੰਗੀਆਂ ਲੱਗਦੀਆਂ, ਤੋੜ ਦੇ, ਛੱਡ ਦੇ, ਮਾਲਕ ਤੱਕ ਪਹੁੰਚਣਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭਗਤੀ ਕਰ। ਉਹ ਐਸਾ ਸਤਿਗੁਰੂ ਗਰੀਬ ਨਵਾਜ ਹੈ ਜਿਸ ਨੇ ਨਾਮ ਦੀ ਮਹਿਮਾ ਦਿੱਤੀ ਹੈ। ਨਾਮ ਜਪੀਏ, ਰਸ ਨਾਲ ਜਪੀਏ, ਸਹਿਜੇ ਸਹਿਜੇ ਜਪੀਏ, ਜਿਵੇਂ ਸਤਿਗੁਰ ਨੇ ਜਪਣ ਦਾ ਤਰੀਕਾ ਬਖਸ਼ਿਆ, ਸਹਿਜ ਬਲੋਵੋ ਜੈਸੇ ਤਤ ਨਾ ਜਾਈ, ਤਤ ਨਾ ਜਾਵੇ। ਜਪਦਿਆਂ ਜਪਦਿਆਂ ਮੌਸਮ ਦਾ ਕੁਝ ਪਤਾ ਨਹੀਂ ਪ੍ਰਭਾਵ ਅਸਰ ਹੈ, ਕਿੰਨੇ ਦਿਨ ਦਾ ਗਲਾ ਠੀਕ ਹੀ ਨਹੀਂ ਹੋ, ਅੱਜ ਕੋਈ ਜ਼ਿਆਦਾ ਹੀ। ਮੈਂ ਤਾਂ ਕਿਹਾ ਸਗੋਂ ਅੱਜ ਆਰਾਮ ਹੋਏਗਾ ਅਤੇ ਠੀਕ ਹੋ ਜਾਏਗਾ, ਪਰ ਕੱਲ੍ਹ ਅਸੀਂ ਲਗਾਤਾਰ 10 ਵਜੇ ਦੇ ਨਿਕਲੇ, 7 ਵਜੇ ਵਾਪਸ ਮੁੜੇ ਹਾਂ। ਧੰਨ ਹੈ ਭਾਈ ਕਰਨੈਲ ਸਿੰਘ ਜੀ, ਜਿਹੜੇ ਸਾਰਾ ਤਕਰੀਬਨ 8 ਘੰਟੇ ਜਿਹਨਾਂ ਨੇ ਡਰਾਈਵਿੰਗ ਕੀਤੀ, ਗੱਡੀ ਚਲਾਈ, ਥੱਕ ਤਾਂ ਇਹ ਵੀ ਗਏ, ਥੱਕ ਅਸੀਂ ਵੀ ਗਏ, ਪਰ ਥਕਾਵਟ ਵਿੱਚ ਸਰੀਰ ਠੀਕ ਸੀ, ਅੱਜ ਵਿਹਲੇ ਸਨ, ਅੱਜ ਸਰੀਰ ਢਿੱਲਾ ਹੋ ਗਿਆ, ਕਿਉਂਕਿ ਅੱਜ ਇਹ ਵੀ ਕੋਲ ਨਹੀਂ ਸੀ, ਕੱਲ੍ਹ ਤਾਂ ਬੋਲਦੇ ਗਏ। ਉਹ ਚੀਜ਼ ਨੂੰ ਜਿਸ ਨੂੰ ਆਰਾਮ ਦੇ ਦਈਏ, ਇਹੋ ਜਿਹਾ ਕੰਮ ਕਰਦੀ, ਫਿਰ ਸਰੀਰ ਨੂੰ ਆਰਾਮ ਦਿਆਂਗੇ ਨਾ ਤਾਂ ਇਹੋ ਜਿਹੇ ਕੰਮ ਕਰੇਗੀ। ਇਸ ਕਰਕੇ ਆਰਾਮ ਨਾ ਦਿਓ, ਜਪੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ, ਗਰੀਬ ਨਵਾਜ ਮਿਹਰਾਂ ਕਰਨ, ਆਓ ਰਸਨਾ ਨਾਲ ਜਪੀਏ ਅਤੇ ਆਨੰਦ ਸਾਹਿਬ ਪੜੀਏ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।